ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦਮਾਤੇ ਤ੍ਰਿਪਤ ਨਾ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਧਨ ਕਲੱਤ ਸਭ ਦੇਖ ਅਭਿਮਨ ਬਿਨ ਨਾਵੈ ਕਿਛ ਸੰਗ ਨਾ ਜਾਨਾ ਤਨ ਧਨ ਕਲੱਤ ਸਭ ਦੇਖ ਅਭਿਮਨ ਬਿਨ ਨਾਵੈ ਕਿਛ ਸੰਗ ਨਾ ਜਾਨਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲਾ ਦਾਨ ਸੰਤਰੇ ਜਿਹ ਲਗ ਭੋਜਨ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦੇਹ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੋਲਾਨ ਸਾਧ ਸੰਗਤ ਕੀ ਧੂਰ ਇੱਕ ਮੰਗੋ ਜਨ ਨਾਨਕ ਪਿਆ ਸਰਾਨ ਜਾਗਜੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗਿਆਨ ਦੇ ਸਾਗਰ ਸਾਂਝੀ ਵਾਲਤਾ ਦੇ ਰਹਿਬਰ ਸਮੁੱਚੇ ਸੰਸਾਰ ਨੂੰ ਸ਼ਾਂਤੀ ਬਖਸ਼ਣ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਸਥਾਨ ਵਿਖੇ ਅਤੇ ਦੇਸ਼ ਦੇ ਸ਼ਾਂਤਰਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਾਲੀਆਂ ਸੰਗਤਾਂ ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਜੁੜੀਆਂ ਹਨ, ਭਾਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਫਤਿਹ ਪ੍ਰਵਾਨ ਹੋਵੇ, ਕੋਈ ਰਸਨਾ ਖਾਲੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 832 ਅੰਗ ਤੇ ਸਵਾਇਮਾਨ ਹੈ। ਬਿਲਾਵਲ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਇਹ 8 ਪਦਿਆਂ ਦਾ ਸ਼ਬਦ ਉਚਾਰਨ ਕੀਤਾ। ਸ਼ਬਦ ਭਾਵੇਂ ਆਕਾਰ ਵਿੱਚ ਛੋਟਾ ਹੋਵੇ ਜਾਂ ਵੱਡਾ ਹੋਵੇ, ਉਹ ਕਿਉਂਕਿ ਸਾਡੇ ਲਈ ਗੁਰੂ ਕਾ ਹੁਕਮ ਹੈ ਅਤੇ ਹੁਕਮ ਉਦੋਂ ਤੀਕਰ ਮੰਨਿਆ ਨਹੀਂ ਜਾ ਸਕਦਾ ਜਦੋਂ ਤੀਕਰ ਉਹਨੂੰ ਸਮਝਿਆ ਨਾ ਜਾਏ। ਕਈ ਵਾਰ ਮੈਂ ਦੇਖਿਆ ਕਈ ਵਿਅਕਤੀ ਮਾਲਕ ਦੀ ਗੱਲ ਸੁਣਦੇ ਨਹੀਂ, ਕਈ ਸਟੂਡੈਂਟਸ ਵਿਦਿਆਰਥੀ ਟੀਚਰ ਦੀ ਗੱਲ ਸੁਣਦੇ ਨਹੀਂ ਪੂਰੀ, ਉੱਠ ਕੇ ਦੌੜ ਪੈਂਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਟੀਚਰ ਨੇ ਕੀ ਕਿਹਾ। ਇਸੇ ਤਰ੍ਹਾਂ ਸਿੱਖਾਂ ਦੀ ਵੀ ਹਾਲਤ ਹੈ, ਆਉਂਦੇ ਹਾਂ, ਮੱਥਾ ਟੇਕਦੇ ਹਾਂ, ਭੇਟਾ ਰੱਖਦੇ ਹਾਂ, ਪ੍ਰਸ਼ਾਦ ਚੜ੍ਹਾਉਂਦੇ ਹਾਂ, ਪਰਿਕਰਮਾ ਕਰਦੇ ਹਾਂ, ਇਹ ਸਾਰਾ ਗੁਰੂ ਨੂੰ ਪੂਜਣ ਦਾ ਤਰੀਕਾ ਹੈ, ਪਰ ਜਦੋਂ ਤੀਕਰ ਗੁਰੂ ਦੇ ਉਪਦੇਸ਼ ਦੀ ਹੁਕਮ ਦੀ ਸਮਝ ਨਹੀਂ ਆਵੇਗੀ ਉਦੋਂ ਤੀਕਰ ਅਸੀਂ ਆਪਣੇ ਜੀਵਨ ਵਿੱਚ ਕਮਾਵਾਂਗੇ ਕਿਸ ਤਰ੍ਹਾਂ, ਔਰ ਜਦ ਤੱਕ ਕਮਾਵਾਂਗੇ ਨਹੀਂ ਉਦੋਂ ਤੀਕਰ ਸਾਨੂੰ ਗੁਰੂ ਦੀ ਪਾਰਸ ਕਲਾ ਦਾ ਕੋਈ ਵੀ ਚਮਤਕਾਰ ਨਜ਼ਰ ਨਹੀਂ ਆਵੇਗਾ। ਮੈਂ ਗੁਰਬਾਣੀ ਜਦੋਂ ਵੀ ਪੜ੍ਹਦਾ ਵਿਚਾਰਦਾ ਅਤੇ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ ਨੇ, ਕਿਉਂ ਨਹੀਂ ਸਾਡੇ ਮਨ ਵਿੱਚ ਤਬਦੀਲੀ ਆਉਂਦੀ, ਕਿਉਂ ਨਹੀਂ ਸਾਡੇ ਰੋਗ ਕੱਟੇ ਜਾਂਦੇ। ਪਹਿਲੀ ਗੱਲ ਤਾਂ ਇਹ ਪਾਤਸ਼ਾਹ ਨੇ ਫਰਮਾਇਆ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਉਹ ਸਿਆਣਾ ਵੈਦ ਹੈ ਜਿਹੜਾ ਬਿਮਾਰੀ ਲੱਭ ਲਵੇ, ਉਹ ਸਿਆਣਾ ਵੈਦ ਹੈ ਜਿਹੜਾ ਬਿਮਾਰੀ ਦੀ ਦਵਾਈ ਵੀ ਦੇਵੇ। ਤੋ ਸਤਿਗੁਰ ਪੂਰਾ ਵੈਦ ਹੈ, ਇਹ ਐਸੇ ਸਤਿਗੁਰੂ ਨੇ ਜਿਹੜੇ ਮੁਕੰਮਲ ਵੈਦ ਨੇ, ਸਾਡੇ ਮਨ ਦੇ ਤਨ ਦੇ ਸਭ ਰੋਗਾਂ ਦਾ ਦਾਰੂ ਇਹਨਾਂ ਦੇ ਕੋਲ। ਤੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਹੈ, ਤਨ ਮਨ ਕਲਤ ਸਭ ਦੇਖ, ਤਨ ਧਨ ਕਲਤ ਸਭ ਦੇਖ ਅਭਿਮਾਨਾ। ਇਹ ਚੀਜ਼ਾਂ ਸਾਨੂੰ ਵਾਹਿਗੁਰੂ ਨੇ ਦਿੱਤੀਆਂ ਹਨ, ਸਰੀਰ ਵੀ ਦਿੱਤਾ ਹੈ, ਗੁਜ਼ਰਾਨ ਲਈ ਧਨ ਵੀ ਦਿੱਤਾ ਹੈ, ਔਰ ਜੀਵਨ ਬਸਰ ਕਰਨ ਲਈ ਜੀਵਨ ਸਾਥਣ ਵੀ ਦਿੱਤੀ ਹੈ। ਤਨ ਧਨ ਕਲਤ ਇਹਨਾਂ ਦਾ ਹੋਣਾ ਅਤੇ ਵਰਤਣਾ ਕੋਈ ਦੋਸ਼ ਨਹੀਂ, ਧਨ ਤੋਂ ਬਿਨਾਂ ਅਸੀਂ ਕੀ ਕਰ ਸਕਦੇ ਹਾਂ। ਇਸੇ ਲਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਪੀਰ ਸ਼ਾਹ ਦੌਲਾ ਨੇ ਗੁਜਰਾਤ ਵਿੱਚ ਇਹ ਗੱਲ ਕਹਿ ਕੇ ਪੁੱਛਿਆ, ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਫਕੀਰੀ ਕੀ, ਦੌਲਤ ਕੀ ਤਿਆਗ ਕੀ, ਪੁੱਤਰ ਕੀ ਵੈਰਾਗ ਕੀ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ, ਪੀਰ ਜੀ ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਦਰਗਾਹ ਵਿੱਚ ਕਰਨੀ ਪ੍ਰਵਾਨ ਹੈ। ਤੋ ਮੇਰਾ ਕਹਿਣ ਤੋਂ ਮਤਲਬ ਗੁਰੂ ਪਾਤਸ਼ਾਹ ਨੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਸਰੀਰ ਦੀ ਸਫਲ ਵਰਤ ਕਰਨ ਦੀ ਯਾਦ ਸਿਖਾਈ, ਇਹ ਧਨ ਕਮਾ ਕੇ ਅਸੀਂ ਇਸ ਨਾਲ ਚੰਗੇ ਕੰਮ ਕਰਨੇ ਨੇ, ਜੀਵਨ ਸਾਥਣ ਹੋਵੇ ਅਤੇ ਮਨੁੱਖ ਦਾ ਮਨ ਟਿਕਿਆ ਰਹਿੰਦਾ, ਇੱਕ ਮਰਿਆਦਾ ਵੀ ਜੁੜਿਆ ਰਹਿੰਦਾ ਹੈ। ਇਸ ਲਈ ਸਾਡੇ 10 ਗੁਰੂ ਸਾਹਿਬਾਨ ਵਿੱਚੋਂ 9 ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ। ਗ੍ਰਸਤ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ, ਗ੍ਰਸਤ ਦਾ ਕਦੇ ਸਿੱਖ ਨੇ ਤਿਆਗ ਨਹੀਂ ਕਰਨਾ, ਪਰ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਦਾ ਕਦੇ ਅਪਮਾਨ ਨਹੀਂ ਕਰਨਾ। ਪਾਤਸ਼ਾਹ ਕਹਿੰਦੇ ਨੇ ਗੱਲ ਉਦੋਂ ਵਿਗੜਦੀ ਹੈ, ਤਨ ਧਨ ਕਲਤ ਸਭ ਦੇਖ ਅਭਿਮਾਨਾ, ਜਦੋਂ ਇਹਨਾਂ ਨੂੰ ਦੇਖ ਕੇ ਮਨੁੱਖ ਦੇ ਮਨ ਵਿੱਚ ਅਭਿਮਾਨ ਹੋ ਜਾਂਦਾ। ਸਰੀਰ ਸੋਹਣਾ ਹੋਵੇ, ਸਰੀਰ ਬਲਵਾਨ ਹੋਵੇ ਤਾਂ ਵੀ ਅਭਿਮਾਨ ਹੋ ਜਾਂਦਾ। ਦੂਜਿਆਂ ਨੂੰ ਠੇਸਾਂ ਪਹੁੰਚਾਉਣ ਲੱਗ ਪੈਂਦਾ, ਜਿਹਨਾਂ ਕੋਲ ਉਹਨਾਂ ਸੁੰਦਰ ਰੂਪ ਨਹੀਂ ਉਹਨਾਂ ਨੂੰ ਚੋਭਾਂ ਲਾਉਣ ਲੱਗ ਪੈਂਦਾ। ਜੇ 4 ਪੈਸੇ ਵਧੇਰੇ ਹੋਣ ਤਾਂ ਗਰੀਬਾਂ ਨੂੰ ਮਾੜਿਆਂ ਨੂੰ ਕਈ ਤਰ੍ਹਾਂ ਦੇ ਦਿਲ ਦੁਖਾਵੇਂ ਬੋਲ ਕਹਿਣ ਲੱਗ ਪੈਂਦਾ। ਜੇ ਇਸਤਰੀ ਸੁੰਦਰ ਤਾਂ ਫਿਰ ਵਿਕਾਰਾਂ ਵਿੱਚ ਫਸਿਆ ਤਥਾ ਅਹੰਕਾਰ ਕਰਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਸਾਰੀਆਂ ਦਾਤਾਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਦਿੱਤੀਆਂ ਨੇ, ਇਹਨਾਂ ਨੂੰ ਵੇਖ ਕੇ ਕਦੇ ਅਪਮਾਨ ਨਹੀਂ ਕਰਨਾ। ਕਦੋਂ ਪੜ੍ਹੋ, ਕਦੇ ਭਗਤ ਕਬੀਰ ਜੀ ਨੇ ਬੜਾ ਖੂਬਸੂਰਤ ਕਿਹਾ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਆਵਾਸ ਕਹਿੰਦੇ ਰਹਿਣ ਦੀ ਜਗ੍ਹਾ ਨੂੰ। ਜੇ ਕਿਸੇ ਕੋਲ ਕੋਠੀ, ਜੇ ਕਿਸੇ ਕੋਲ ਚੁਬਾਰੇ, ਜੇ ਕੋਈ ਕੋਲ ਮਹਿਲ ਮਾੜੀਆਂ ਅਤੇ ਅਟਾਰੀਆਂ ਨੇ, ਉਹਨਾਂ ਦਾ ਕਦੇ ਅਹੰਕਾਰ ਨਾ ਕਰੋ। ਆਜ ਕਾਲ ਹੋਏ ਲੇਟਣਾ ਉੱਪਰ ਜਾਵੇਂ ਘਾਸ, ਇੱਕ ਦਿਨ ਆਵੇਗਾ ਤੁਸੀਂ ਉਹਨਾਂ ਸਭ ਕੁਝ ਨੂੰ ਛੱਡ ਕੇ, ਮੈਂ ਉਹਨਾਂ ਸਭ ਕੁਝ ਨੂੰ ਛੱਡ ਕੇ ਧਰਤੀ 'ਤੇ ਆ ਜਾਣਾ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਕਦੇ ਕਿਸੇ ਮਾੜੇ ਨੂੰ ਗਬੀਰ ਨੂੰ ਗਰੀਬ ਨੂੰ ਵੇਖ ਕੇ ਉਹਦਾ ਮਖੌਲ ਨਾ ਉਡਾਓ। ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਹਾਲੀ ਤਾਂ ਬੇੜੀ ਸਮੁੰਦਰ ਵਿੱਚ ਹੈ, ਕੀ ਪਤਾ ਕਿਹੜੇ ਵੇਲੇ ਕੋ ਰੁੱਖ ਬਦਲ ਜਾਏ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਦ ਜਾ ਹੋ ਗਏ ਜਿਉ ਕਾਂਚੂਰੀ ਭੁਯੰਗ। ਆਖਿਆ ਜਿਹੜੇ ਬੰਦੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਪਮਾਨ ਕਰਦੇ ਨੇ, ਸਮਝੋ ਉਹਨਾਂ ਦੀ ਜੀਵਨ ਗੱਡੀ ਆਪਣੀ ਰੇ ਲਾਈਨ ਤੋਂ ਉਤਰ ਗਈ। ਅਤੇ ਜਿਨ੍ਹਾਂ ਦੀ ਗੱਡੀ ਲਾਈਨ ਤੋਂ ਉਤਰ ਜਾਏ ਉਹ ਫਿਰ ਕਿਤਨੇ ਭਟਕਦੇ ਨੇ, ਕਿਤਨੇ ਦੁਖੀ ਅਤੇ ਪੀੜਿਤ ਹੁੰਦੇ ਨੇ। ਫਿਰ ਨਾਲ ਹੀ ਅਗਲੀ ਪੰਕਤੀ ਵਿੱਚ ਪਾਤਸ਼ਾਹ ਨੇ ਫਰਮਾਇਆ, ਅਸੀਂ ਇਹ ਸਮਝ ਕੇ ਚੱਲਣਾ, ਬਿਨ ਨਾਵੇਂ ਕਿਛ ਸੰਗ ਨਾ ਜਾਣਾ। ਬਈ ਬਿਨਾਂ ਨਾਮ ਤੋਂ ਕੋਈ ਵਸਤੂ ਵੀ ਸਾਡੇ ਨਾਲ ਨਹੀਂ ਜਾਣੀ। ਇਹ ਗਿਆਨ ਦੀਆਂ ਗੱਲਾਂ ਨੇ, ਇਹ ਵਿਵੇਕ ਦੀਆਂ ਗੱਲਾਂ ਨੇ, ਔਰ ਇਹੀ ਗੱਲਾਂ ਲੈਣ ਵਾਸਤੇ, ਸਿੱਖਣ ਵਾਸਤੇ, ਸੁਣਨ ਵਾਸਤੇ, ਸਮਝਣ ਵਾਸਤੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਆਏ ਹਾਂ। ਇਹਨੂੰ ਚੰਗੀ ਤਰ੍ਹਾਂ ਦ੍ਰਿੜ ਕਰਨਾ ਹੈ। ਇਹ ਹੈ ਰਹਾਉ ਦੀ ਪੰਗਤੀ। ਪਾਤਸ਼ਾਹ ਫਰਮਾਉਂਦੇ ਨੇ ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੇਂ ਕਿਛ ਸੰਗ ਨਾ ਜਾਣਾ। ਬਸ ਜਿਸ ਨੂੰ ਇਹ ਗਿਆਨ ਹੋ ਗਿਆ ਉਹਦੀ ਤਾਂ ਜੀਵਨ ਦੀ ਗੱਡੀ ਠੀਕ ਰਾਹ 'ਤੇ ਤੁਰ ਪਵੇ। ਗੁਰੂ ਦਾ ਕੰਮ ਇਹੋ ਹੀ ਹੈ। ਗੁਰੂ ਦੇ ਅੱਖਰੀ ਅਰਥ ਵੀ ਇਹੋ ਹੀ ਨੇ, ਗੋ ਕਹੀਏ ਅੰਧੇਰਾ, ਰੂਹ ਕਹੀਏ ਪ੍ਰਕਾਸ਼। ਜਿਹੜਾ ਅਗਿਆਨਤਾ ਦੇ ਅੰਧੇਰੇ ਵਿੱਚ ਚਾਨਣ ਕਰਦੇ, ਇਸੇ ਲਈ ਅਸੀਂ ਰੋਜ਼ ਪੜ੍ਹਦੇ ਹਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਗੁਰੂ ਕੀ ਬਾਣੀ ਪੜ੍ਹਨ ਅਤੇ ਵਿਚਾਰਨ ਦਾ ਮਕਸਦ ਹੀ ਇਹ ਹੈ ਕਿ ਸਾਡੇ ਅੰਧੇਰੇ ਮਨ ਵਿੱਚ ਚਾਨਣ ਹੋ ਜਾਏ। ਗੁਰਦੇਵ ਨੇ ਬੜਾ ਸੁੰਦਰ ਪ੍ਰਮਾਣ ਦੇ ਕੇ ਸਮਝਾਇਆ, ਆਖਿਆ ਦੇਖੋ ਜੇ 100 ਚੰਦਾ ਉਗੋਵੇਂ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਬਾਹਰਲੇ ਹਨੇਰੇ ਨੂੰ ਦੂਰ ਕਰਨ ਲਈ ਇੱਕ ਸੂਰਜ ਕਾਫੀ ਹੈ, ਇੱਕ ਚੰਦਰਮਾ ਕਾਫੀ ਹੈ, ਪਰ ਜਿਹੜਾ ਅੰਦਰਲਾ ਹਨੇਰਾ ਅਗਿਆਨਤਾ ਦਾ ਉਹਨੂੰ ਇਹ 100 ਸੂਰਜ ਵੀ ਨਹੀਂ ਦੂਰ ਕਰ ਸਕਦੇ, ਇਹ 1000 ਚੰਦਰਮਾ ਵੀ ਨਹੀਂ ਦੂਰ ਕਰ ਸਕਦੇ। ਉਹ ਦੂਰ ਹੁੰਦਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ। ਇਸ ਲਈ ਗੁਰਦੇਵ ਨੇ ਫਰਮਾਇਆ, ਦੀਵਾਹ ਬਲੇ ਅੰਧੇਰਾ ਜਾਏ, ਦੀਵਾਹ ਬਲੇ ਅੰਧੇਰਾ ਜਾਏ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਇਸ ਜਗ ਮੈਂ ਚਾਨਣ। ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ। ਸਾਰੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਰਹਾਉ ਦੀ ਪੰਗਤੀ, ਜੋ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ, ਜੇ ਅਸੀਂ ਇਹਨੂੰ ਸਮਝ ਲਿਆ ਫਿਰ ਸਾਰੀ ਗੱਲ ਸਮਝਣੀ ਸੁਖੈਨ ਹੋ ਜਾਏਗੀ। ਆਓ ਹੁਣ ਪਾਤਸ਼ਾਹ ਪਹਿਲੇ ਪਦ ਵਿੱਚ ਫਰਮਾਉਂਦੇ ਨੇ, ਇਹ ਅਪਮਾਨ ਕਰਦਾ ਕੌਣ ਹੈ, ਇਹ ਅਪਮਾਨ ਕਿਉਂ ਕੀਤਾ ਜਾਂਦਾ। ਪੜ੍ਹੋ ਜੀ, ਕਿਰਪਾ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹਲਾ ਪਹਿਲਾ, ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ।
ਪਾਤਸ਼ਾਹ ਫਰਮਾਉਂਦੇ ਨੇ, ਇੱਕ ਹੈ ਮਨ, ਇੱਕ ਹੈ ਮਨਸਾ। ਵੇਦਾਂਤ ਵਾਲਿਆਂ ਨੇ ਇਹਨੂੰ ਮਨੀਸ਼ਾ ਵੀ ਕਿਹਾ, ਗੁਰਬਾਣੀ ਵਿੱਚ ਇਹਨੂੰ ਮਨਸਾ ਕਿਹਾ। ਮਨ ਦੀ ਉਹ ਸ਼ਕਤੀ ਜਿਹਨੂੰ ਅਸੀਂ ਬੁੱਧੀ ਕਹਿੰਦੇ ਹਾਂ, ਜਿਸ ਬੁੱਧੀ ਦੇ ਅਧੀਨ ਇਹ ਮਨ ਕੀਤਾ ਗਿਆ। ਪਰ ਇੱਥੇ ਕਹਾਣੀ ਇਸ ਲਈ ਵਿਗੜ ਗਈ ਕਿ ਬੁੱਧੀ ਮਨ ਦੇ ਅਧੀਨ ਹੋ ਗਈ। ਮਨ ਕਾ ਕਿਹਾ ਮਨਸਾ ਕਰੈ, ਕਬੀਰ ਜੀ ਨੇ ਇਸ ਨੂੰ ਬੜਾ ਸੁੰਦਰ ਸਮਝਾਇਆ। ਉਹ ਕਹਿੰਦੇ ਜਿਹੜੇ ਬੰਦੇ ਆਪਣੀ ਬੁੱਧੀ ਨੂੰ ਆਪਣੇ ਮਨ ਦੇ ਅਧੀਨ ਕਰ ਦਿੰਦੇ ਨੇ, ਉਹਨਾਂ ਦੀ ਹਾਲਤ ਇਹ ਹੈ। ਤੁਸੀਂ ਆਖੋਗੇ ਕੀ ਹਾਲਤ ਹੈ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੇ ਬਿਰੋਲੇ ਨੀਰ। ਉਹ ਦੁੱਧ ਦੇ ਭੁਲੇਖੇ ਪਾਣੀ ਰਿੜਕੀ ਜਾਂਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਬੁੱਧੀ ਨੂੰ ਸੋਚਣ ਤੋਂ ਵਿਹਲਾ ਕਰ ਦਿੱਤਾ ਅਤੇ ਮਨ ਦੇ ਅਧੀਨ ਕਰ। ਆਮ ਬੰਦਿਆਂ ਦੀ ਤੁਸੀਂ ਹਾਲਤ ਹੋਵੇ, ਜੀ ਮੇਰਾ ਮਨ ਜੋ ਕਹੇਗਾ ਮੈਂ ਕਰਾਂਗਾ, ਜੋ ਮੇਰੇ ਮਨ ਦੀ ਮਰਜ਼ੀ ਉਹ ਕਰਾਂਗਾ। ਬਸ ਇੱਥੋਂ ਕਹਾਣੀ ਵਿਗੜ ਜਾਂਦੀ। ਭਗਤ ਜੀ ਕਹਿੰਦੇ ਨੇ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੇ ਫਿਰੋਲੇ ਨੀਰ। ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਅੱਖਾਂ ਸਵੇਰੇ ਉੱਠਦਾ ਹੈ, ਚੰਗੇ ਚੰਗੇ ਪਦਾਰਥ ਖਾਂਦਾ ਹੈ, ਆਰਡਰ ਕਰਦਾ ਕਿ ਮੇਰੇ ਬ੍ਰੇਕਫਾਸਟ ਵਿੱਚ ਆਹ ਚੀਜ਼ਾਂ ਚਾਹੀਦੀਆਂ ਨੇ, ਨਾ ਹੋਣ 'ਤੇ ਨਾਰਾਜ਼ ਹੋ ਜਾਂਦਾ, ਘਰ ਵਾਲਿਆਂ 'ਤੇ ਗੁੱਸੇ ਹੋ ਜਾਂਦਾ। ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਫਿਰ ਸਾਰਾ ਦਿਨ ਖੋਤਿਆਂ ਵਾਂਗੂ ਹਿੰਗਦਾ ਹੈ, ਹੱਸਦਾ ਹੈ। ਜੇ ਕੋਈ ਸਮਝਾਉਣ ਦਾ ਯਤਨ ਕਰੇ, ਮਾਤਾ ਪੈਸਾ ਅਮੋਹਾ ਜਾਏ, ਆਂਦੇ ਕਰੂੰਗਾ ਪੀਊਂਗਾ ਤੇਰੇ ਘਰੋਂ ਖਾਨਾ, ਇਹੋ ਜਿਹੇ ਉਲਟੇ ਜਵਾਬ ਦਿੰਦਾ। ਅਮੋਹਾ ਦਾ ਮਤਲਬ ਹੁੰਦਾ ਅਮੋੜ, ਭੈਂਸਾ ਕਹਿੰਦੇ ਨੇ ਜਿਹੜਾ ਪਿੰਡਾਂ ਵਿੱਚ ਝੋਟਾ ਛੱਡਿਆ ਹੁੰਦਾ ਨਾ ਮਾਲੀ, ਉਹ ਸਭ ਲੋਕਾਂ ਦੀਆਂ ਫਸਲਾਂ ਖਾ ਖਾ ਕੇ ਇੰਨਾ ਮੋਟਾ ਹੋ ਜਾਂਦਾ ਕਿ ਉਹਨੂੰ ਮਾੜਾ ਮੋਟਾ ਜ਼ਿਮੀਦਾਰ ਛੋਟੇ ਨਾਲ ਰੋਕ ਵੀ ਨਹੀਂ ਸਕਦਾ, ਅੱਗੋਂ ਮਰਨ ਪੈਂਦਾ। ਕਹਿੰਦੇ ਮਾਤਾ ਭੈਂਸਾ ਅਮੋਹਾ ਜਾਏ, ਕੁਦ ਕੁਦ ਚਰੇ ਰਸਾ ਤਲ ਪਾਏ। ਕਹੋ ਕਬੀਰ ਪ੍ਰਗਟ ਪਈ ਖੇਡ, ਨੇਲੇ ਕਹੋ ਚੁੰਘੇ ਨਿਤ ਭੇਟ। ਆਹ ਗੱਲ ਸਮਝਣ ਵਾਲੀ ਹੈ। ਕਬੀਰ ਜੀ ਕਹਿੰਦੇ ਮੈਨੂੰ ਹੁਣ ਗੱਲ ਸਮਝ ਵਿੱਚ ਆ ਗਈ ਹੈ, ਇਹ ਕਿਉਂ ਕਹਾਣੀ ਵਿਗੜੀ ਹੈ। ਲੇਲੇ ਕੋ ਚੁੰਘੇ ਨਿਤ ਭੇਡ, ਆਮ ਬੰਦਾ ਤਾਂ ਸੁਣ ਕੇ ਹੈਰਾਨ ਹੋ ਜਾਏਗਾ, ਗਿਆਨੀ ਜੀ ਕੀ ਕਹਿ ਰਹੇ ਹੋ, ਭਗਤ ਜੀ ਨੇ ਕੀ ਕਹਿ ਦਿੱਤਾ, ਇਹ ਕਦੇ ਹੋ ਸਕਦਾ? ਪਰ ਜਦੋਂ ਵਿਚਾਰਾਂਗੇ ਫਿਰ ਸਮਝ ਆ ਜਾਏਗੀ। ਇਹ ਮਨ ਰੂਪੀ ਲੀਲਾ ਲੇਲਾ ਜਿਹੜਾ ਨਾ, ਇਹ ਬੁੱਧੀ ਰੂਪੀ ਭੇਡ ਦੇ ਪਿੱਛੇ ਚੱਲੇ ਤਾਂ ਕੋਈ ਹਰਜ ਨਹੀਂ, ਉਹ ਤਾਂ ਮਰਿਆਦਾ ਹੈ। ਪਰ ਜਦੋਂ ਬੁੱਧੀ ਰੂਪੀ ਭੇਡ ਮਨ ਰੂਪੀ ਲੇਲੇ ਦੇ ਪਿੱਛੇ ਚੱਲ ਪੈਂਦੀ, ਗੱਲ ਵਿਗੜ ਜਾਂਦੀ। ਪਰ ਇਹ ਗੱਲ ਸਮਝ ਕਿਹਨਾਂ ਨੂੰ ਆਵੇਗੀ? ਨਾਲ ਗੁਰੂ ਅਰਜਨ ਦੇਵ ਜੀ ਨੇ ਆਪਣਾ ਇੱਕ ਸਲੋਕ ਲਿਖ ਕੇ, ਪੰਕਤੀਆਂ ਲਿਖ ਕੇ ਕਲੀਅਰ ਕਰ ਦਿੱਤਾ। ਕਦੇ ਪਾਠ ਕਰਦੇ ਸਮੇਂ ਧਿਆਨ ਕਰੋ, ਗੌੜੀ ਗੁਆਰੇਰੀ ਕਬੀਰ ਜੀ ਕੀ, ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ। ਇਹ ਪੰਜਵੇਂ ਪਾਤਸ਼ਾਹ ਨੇ ਭਗਤ ਕਬੀਰ ਜੀ ਦੇ ਇਸ ਗੋਜ ਭਾਵ ਨੂੰ ਇਉਂ ਪ੍ਰਗਟ ਕੀਤਾ, ਆਖਿਆ ਉਹਨਾਂ ਲੋਕਾਂ ਨੂੰ ਸਮਝ ਆਵੇਗੀ, ਰਾਮ ਰਮਤ ਮਤ ਪ੍ਰਗਟੀ ਆਈ, ਰਾਮ ਰਮਤ ਮਤ ਪ੍ਰਗਟੀ ਆਈ, ਰਾਮ ਰਮਤ ਮਤ ਕਹੋ ਕਬੀਰ ਗੁਰ ਸੋਜੀ ਪਾਈ, ਕਹੋ ਕਬੀਰ ਗੁਰ ਸੋਜੀ ਪਾਈ, ਕਹੋ ਕਬੀਰ। ਇੱਥੇ ਗੁਰਦੇ ਰਾਰੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਗੁਰੂ ਨੇ ਇਹ ਸੋਜੀ ਬਖਸ਼ਿਸ਼ ਕੀਤੀ ਹੈ। ਜਿਹੜੇ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਨਗੇ ਉਹਨਾਂ ਨੂੰ ਸਮਝ ਆ ਜਾਏਗੀ, ਜਿਹੜੇ ਗੁਰੂ ਦੀ ਗੱਲ ਧਿਆਨ ਨਾਲ ਸੁਣਨਗੇ ਉਹਨਾਂ ਨੂੰ ਸਮਝ ਆ ਜਾਏਗੀ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਿ ਮਨ ਕਾ ਕਹਿਆ ਮਨਸਾ ਕਰੇ। ਇਹ ਜਿਹੜੀ ਬੁੱਧੀ ਹੈ, ਜੋ ਮਨਸਾ ਹੈ, ਇਹ ਮਨ ਦੇ ਕਹਿਣ ਲੱਗਦੀ ਹੈ, ਜੋ ਇਹ ਕਹਿੰਦਾ ਕਰਦੀ ਹੈ, ਅਤੇ ਫਿਰ ਆਪ ਹੀ ਨਿਰਣੇ ਕਰਨ ਲੱਗ ਪੈਂਦੀ, ਫੈਸਲਾ ਕਰਦਾ ਮਨ। ਇਹ ਮਨ ਪੁੰਨ ਪਾਪ ਉਚਰ ਹੈ, ਇਹ ਪੁੰਨ ਹੈ, ਇਹ ਪਾਪ ਹੈ, ਇਹ ਚੰਗਾ ਕੰਮ ਹੈ, ਮਾੜਾ ਕੰਮ ਹੈ, ਆਪ ਹੀ ਕਰਦਾ, ਆਪ ਹੀ ਜੱਜ ਬਣ ਜਾਂਦਾ। ਕਹਿੰਦਾ ਮੈਂ ਤਾਂ ਕੋਈ ਗਲਤ ਕੰਮ ਕੀਤਾ ਨਹੀਂ, ਮੈਂ ਤਾਂ ਕਿਤੇ ਗਿਆ ਨਹੀਂ, ਐਵੇਂ ਬਣਾਈ ਜਾਂਦਾ। ਪਾਤਸ਼ਾਹ ਕਹਿੰਦੇ ਨੇ ਜਦੋਂ ਬੁੱਧੀ ਮਨ ਦੇ ਆਖੇ ਲੱਗਣ ਲੱਗ ਪਏਗੀ, ਫਿਰ ਇਹ ਗਲਤ ਪਾਸੇ ਤੁਰੇਗਾ, ਤੇ ਫਿਰ ਇਹ ਪੁੰਨ ਪਾਪ ਦੀ ਉਲਝਣ ਵਿੱਚ ਫਸੇਗਾ।
ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ, ਤ੍ਰਿਪਤ ਮੁਕਤ ਮਨ ਸਾਚਾ ਪਾਵੇ।
ਆਖਿਆ ਜਦੋਂ ਤੀਕਰ ਮਨੁੱਖੀ ਮਨ ਮਾਇਆ ਦੇ ਮਦ ਵਿੱਚ ਮਸਤ ਰਹੇ। ਮਾਇਆ ਮਦ ਮਾਤੇ, ਇਹ ਸ਼ਬਦ ਆਮ ਤੁਸੀਂ ਵਰਤਦੇ ਹੋ, ਜਦੋਂ ਕੋਈ ਨਸ਼ਾ ਵਰਤਦਾ ਤੇ ਉਹ ਨਸ਼ੇ ਵਿੱਚ ਮਸਤ ਹੋ ਜਾਂਦਾ, ਜਦੋਂ ਮਸਤ ਹੋ ਜਾਂਦਾ ਉਹਦੀ ਮਤ ਵਿਚਲ ਜਾਂਦੀ ਹੈ। ਅੱਜ ਸਾਰਾ ਪੰਜਾਬ ਇਸ ਗੱਲ ਤੋਂ ਪੀੜਿਤ ਹੋ ਗਿਆ, ਸਾਰੀ ਦੁਨੀਆ ਦਾ ਧਿਆਨ ਇੱਧਰ ਹੋ ਗਿਆ ਬਈ ਪਤਾ ਨਹੀਂ ਕਿੰਨੇ ਕੁ ਨਸ਼ੇ, ਕਿਉਂਕਿ ਹਰ ਜਵਾਨ ਹਰ ਨੌਜਵਾਨ ਹੋਰ ਤੇ ਹੋਰ ਇਹ ਵੀ ਸੁਣਨ ਵਿੱਚ ਆ ਰਿਹਾ ਕਿ ਧੀਆਂ ਭੈਣਾਂ ਬੱਚੀਆਂ ਵੀ ਕਾਲਜਾਂ ਵਿੱਚ ਨਸ਼ੇ ਵਰਤਣ ਲੱਗ ਪਈਆਂ ਨੇ, ਕੀ ਬਣੇਗਾ? ਉਹ ਨਸ਼ੇ ਤਾਂ ਖਤਰਨਾਕ ਹੈ ਹੀ, ਪਰ ਇੱਕ ਇਹ ਨਸ਼ਾ ਵੀ ਹੈ, ਮਾਇਆ ਮਦ ਮਾਤੇ। ਮਦ ਨਸ਼ੇ ਨੂੰ ਕਹਿੰਦੇ ਨੇ, ਸ਼ਰਾਬ ਨੂੰ ਕਹਿੰਦੇ। ਮਾਇਆ ਦੇ ਮਦ ਵਿੱਚ ਜਿਹੜੇ ਜੀਵ ਜਿਹੜੇ ਪ੍ਰਾਣੀ ਮਸਤ ਹੋ ਗਏ ਨੇ, ਤ੍ਰਿਪਤ ਨਾ ਆਵੇ, ਉਹਨਾਂ ਨੂੰ ਕਦੇ ਰੱਜ ਨਹੀਂ ਆਉਂਦਾ। ਉਹਨਾਂ ਕੋਲ ਭਾਵੇਂ ਕਿਤਨੀ ਮਾਇਆ ਹੋ ਜਾਏ, ਕਿਤਨੇ ਪਦਾਰਥ ਹੋ ਜਾਣ, ਉਹਨਾਂ ਦਾ ਰੱਜ ਨਹੀਂ ਆਉਂਦਾ, ਕਿਉਂਕਿ ਗੁਰਦੇਵ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀਏ। ਆਖਿਆ ਮਾਇਆ ਮਦ ਮਾਤੇ ਤ੍ਰਿਪਤ ਨਾ ਪੈ। ਪੁੱਛ ਲਓ, ਮੈਂ ਇੱਕ ਦਫ਼ਾ ਇੱਕ ਸਰਦਾਰ ਜੀ ਦੇ ਘਰ ਰਿਹਾ, ਮੈਂ ਕਿਹਾ ਤੁਹਾਡੇ ਬੱਚੇ ਕਿੱਥੇ ਨੇ? ਕਹਿੰਦੇ ਜੀ ਪੰਜ ਹੋਟਲ ਮੇਰੇ ਇੱਥੇ ਨੇ ਅਤੇ ਇੱਕ ਦੋ ਮੈਂ ਉੱਥੇ ਬਣਾ ਰਿਹਾ। ਮੈਂ ਕਿਹਾ ਪੰਜਾਂ ਦਿਨ ਹੀ ਕੰਮ ਚੱਲਿਆ, ਤ੍ਰਿਪਤੀ ਨਹੀਂ ਹੈ, ਰੱਜ ਨਹੀਂ ਹੈ, ਪੰਜਾਂ ਵਿੱਚ ਹੀ ਨਹੀਂ, ਇੰਨਾ ਕੰਮ ਹੈ, ਇਤਨਾ ਕਾਰੋਬਾਰ ਹੈ, ਫਿਰ ਅੱਗੇ ਤੋਂ ਅੱਗੇ, ਫਿਰ ਅੱਗੇ ਤੋਂ। ਮਹਾਰਾਜ ਕਹਿੰਦੇ ਨੇ ਇਸ ਲਈ ਜਦੋਂ ਇਹ ਬੁੱਧੀ ਮਨ ਦੇ ਆਖੇ ਲੱਗਣ ਲੱਗ ਪਏਗੀ ਫਿਰ ਇਹਦੀ ਤ੍ਰਿਪਤੀ ਨਹੀਂ ਹੋ ਸਕਦੀ, ਫਿਰ ਇਹਨਾਂ ਪਦਾਰਥਾਂ ਵਿੱਚ ਇੰਨਾ ਖਚਤ ਹੋ ਜਾਂਦਾ। ਆਹ ਰੋਜ਼ ਪੁੱਛਦੇ ਨੇ ਉਹ ਜੀ ਉਹ ਲੱਖ ਕਰੋੜੀ ਬੰਧਨ ਪਰੇ ਕਿ ਬੰਧ ਨਾ ਪਰੇ, ਉੱਥੋਂ ਸਪਸ਼ਟ ਹੁੰਦਾ ਉਹ ਹੈ ਬੰਧ, ਬੰਧਨ ਨਹੀਂ ਹੈਗਾ। ਜੇ ਬੰਧਨ ਹੋਵੇਗਾ ਤਾਂ ਬੱਬੇ ਨੂੰ ਬੰਗ ਟਿੱਪੀ ਧੱਦਾ ਨੰਨੇ ਨੂੰ ਔਂਕੜ ਹੋਵੇਗਾ, ਜੇ ਬੰਧਨ ਬਹੁਤੇ ਹੋਣਗੇ ਤਾਂ ਬੱਬੇ ਨੂੰ ਬੰਗ ਟਿੱਪੀ ਧੱਦਾ ਨੰਨਾ ਮੁਕਤਾ ਹੋਵੇਗਾ। ਉਹ ਹੈ ਬੰਧ ਨਾ ਪਰੇ। ਲੱਖਾਂ ਕਰੋੜਾਂ ਰੁਪਏ ਇਕੱਠੇ ਹੋ ਜਾਣ ਦੇ ਬਾਵਜੂਦ ਤ੍ਰਿਸ਼ਨਾਲੂ ਆਦਮੀ ਨੂੰ ਕਦੇ ਰੋਕ ਨਹੀਂ ਲੱਗਦੀ। ਤੋ ਮਹਾਰਾਜ ਨੇ ਫੈਸਲਾ ਕਰ ਦਿੱਤਾ, ਮਾਇਆ ਮਦ ਮਾਤੇ ਤ੍ਰਿਪਤ ਨਾਵੇ। ਤੁਸੀਂ ਆਖੋਗੇ ਫਿਰ ਇਹਦੀ ਦਵਾਈ ਵੀ ਕੋਈ ਹੈ? ਗੁਰੂ ਪਾਤਸ਼ਾਹ ਨਾਲ ਹੀ ਕਹਿੰਦੇ ਨੇ ਆਓ ਤ੍ਰਿਪਤ ਮੁਕਤ ਮਨ ਸੱਚਾ ਭਾਵੇ। ਜੇ ਮਨ ਵਿੱਚ ਸੱਚੇ ਨਾਲ ਪ੍ਰੇਮ ਕਰਨ ਲੱਗ ਪਾਓ, ਜੇ ਮਨ ਅੰਦਰ ਇਹ ਨਿਸ਼ਚਾ ਜਾਗ ਪਵੇ ਗੁਰੂ ਦੀ ਕਿਰਪਾ ਦੇ ਨਾਲ, ਬਾਈ ਦੇਣ ਵਾਲਾ ਤਾਂ ਵਾਹਿਗੁਰੂ ਅਕਾਲ ਪੁਰਖ ਹੈ, ਉਸ ਨੇ ਤਾਂ ਸਾਰਾ ਪ੍ਰਬੰਧ ਮੁਕੰਮਲ ਕੀਤਾ, ਫਿਰ ਇਹ ਤ੍ਰਿਪਤ ਹੋ ਜਾਏਗਾ। ਤ੍ਰਿਪਤ ਮੁਕਤ ਨਾਲ ਹੀ ਬੰਧਨਾਂ ਤੋਂ ਛੁੱਟ ਜਾਏਗਾ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਤ੍ਰਿਸ਼ਨਾ ਬੁੱਝੈ ਹਰ ਕੇ ਨਾਮ, ਤ੍ਰਿਸ਼ਨਾ ਬੁੱਝੈ ਹਰ ਕੇ ਨਾਮ, ਤ੍ਰਿਸ਼ਨਾ ਮਹਾਸੰਤੋਖ ਹੋਵੇ ਗੁਰ ਬਚਨੀ, ਮਹਾਸੰਤੋਖ ਹੋਵੇ ਗੁਰ ਬਚਨੀ, ਮਹਾਸੰਤੋਖ। ਇੱਕ ਹੁੰਦਾ ਮਜਬੂਰੀ ਦਾ ਸੰਤੋਖ, ਨਾ ਮਿਲੀ ਤਾਂ ਫਿਰ ਸੰਤੋਖ ਹੀ ਕਰਨਾ, ਇੱਕ ਮਹਾਸੰਤੋਖ, ਇੰਨੀ ਤਸੱਲੀ ਹੋ ਜਾਂਦੀ ਹੈ ਜੋ ਮੇਰੇ ਗੁਰੂ ਨੇ ਦਿੱਤਾ ਬੇਅੰਤ ਹੈ, ਜੋ ਪਰਮੇਸ਼ਵਰ ਨੇ ਦਿੱਤਾ ਬੇਅੰਤ ਹੈ। ਫਿਰ ਪ੍ਰਭ ਸਿਉਂ ਲੱਗ ਗਏ ਪੂਰਨ ਧਿਆਨ, ਪ੍ਰਭ ਸਿਉਂ ਲੱਗ ਗਏ ਪੂਰਨ ਧਿਆਨ, ਤੋ ਪਹਿਲੇ ਪਦ ਦੇ ਅਰਥ ਸੰਪੂਰਨ ਹੋਏ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ, ਤ੍ਰਿਪਤ ਮੁਕਤ ਮਨ ਸਾਚਾ ਭਾਵੇ। ਜਦੋਂ ਮਨ ਵਿੱਚ ਸੱਚੇ ਨਾਲ ਪ੍ਰੇਮ ਹੋ ਗਿਆ, ਜਦੋਂ ਸੱਚਾ ਚੰਗਾ ਲੱਗਣ ਲੱਗ ਪਿਆ, ਜਦੋਂ ਸੱਚੇ ਉੱਤੇ ਵਿਸ਼ਵਾਸ ਹੋ ਗਿਆ ਕਿ ਪਹਿਲੋਂ ਦੇ ਤੈਂ ਰਿਜ਼ਕ ਸਬਾਹ, ਪਿੱਛੋਂ ਦੇ ਤੈਂ ਜੰਤ ਪਾ। ਜੋ ਅਸੀਂ ਪੜ੍ਹਦੇ ਹਾਂ ਨਾ ਰੋਜ਼, ਕੀ ਪੜ੍ਹਦੇ ਹਾਂ, ਕਾਹੇ ਰੇ ਮਨ ਚਿੱਤ ਮੈਂ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤ ਪਾਏ, ਤਾ ਕਾ ਰਿਜ਼ਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਤ ਹਰਿਆ। ਇੰਨੀ ਵੱਡੀ ਤਬਦੀਲੀ ਆ ਜਾਏਗੀ। ਤੋ ਗੁਰੂ ਕੇ ਬਚਨ ਤੁਸੀਂ ਸੁਣ ਲਏ, ਨਾਲ ਹੀ ਸਾਡੀ ਮੁਸ਼ਕਲ, ਨਾਲ ਹੀ ਉਹਦਾ ਹੱਲ। ਅੱਗੇ ਚੱਲੋ ਜੀ।
ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੈ ਕਿਸ ਸੰਗ ਨਾ ਜਾਣਾ।
ਇਹਨਾਂ ਚੀਜ਼ਾਂ ਨੂੰ ਦੇਖ ਕੇ ਮਨੁੱਖ ਦੇ ਅੰਦਰ ਅਭਿਮਾਨ ਹੋ ਜਾਂਦਾ। ਧਿਆਨ ਦਿਓ ਆਪਣੇ ਆਪਣੇ ਅੰਦਰ, ਆਪ ਝਾਤ ਮਾਰੋ ਕਿਧਰੇ ਅਸੀਂ ਅਭਿਮਾਨ ਤਾਂ ਨਹੀਂ ਕਰਦੇ। ਇਹਨਾਂ ਦਾਤਾਂ ਨੂੰ ਪਰਮੇਸ਼ੁਰ ਦੀ ਦਾਤ ਸਮਝਣਾ ਹੈ। ਔਰ ਗੁਰੂ ਕਾ ਗਿਆਨ ਇਹ ਹੈ, ਬਿਨ ਨਾਵੈ ਕਿਤ ਸੰਗ ਨਾ ਜਾਣਾ, ਬਿਨ ਨਾਵੈ ਕਿਤ ਸੰਗ ਨਾ ਜਾਣਾ, ਬਿਨ ਨਾਵੈ। ਇੱਕ ਹੁੰਦਾ ਸਤ ਸੰਗਤ ਅੰਡਰ ਪ੍ਰੈਸ਼ਰ ਮੰਨਣਾ, ਇੱਕ ਹੁੰਦਾ ਵਿਚਾਰ ਕੇ ਮੰਨਣਾ। ਜਦੋਂ ਬੰਦਾ ਵਿਚਾਰ ਕੇ ਮੰਨ ਲੈਂਦਾ ਫਿਰ ਉਸ ਨੂੰ ਕੋਈ ਅਦਲ ਬਦਲ ਨਹੀਂ ਕਰ ਸਕਦਾ। ਤਾਂ ਗੁਰੂ ਦਾ ਗਿਆਨ ਸੁਣ ਲਿਆ, ਸਮਝ ਲਿਆ, ਸੁਣਿਆ ਮੰਨਿਆ ਮਨ ਕੀਤਾ ਭਾਓ, ਫਿਰ ਅੰਤਰਗਤ ਤੀਰਥ ਮਲ ਨਾਓ, ਫਿਰ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ। ਕੋਈ ਪੁੱਛੇ ਕਿੰਨੇ ਪੁੱਤਰ ਨੇ, ਉਹਦੀ ਬਖਸ਼ੀ ਹੋਈ ਦਾਤ ਇੰਨੇ ਨੇ। ਕੋਈ ਪੁੱਛੇ ਕਿੰਨੇ ਏਕੜ ਜ਼ਮੀਨ ਹੈ, ਉਹਦੀ ਦਾਤ ਹੈ ਇੰਨੇ ਨੇ। ਬਸ ਅਪਮਾਨ ਤੋਂ ਬਚ ਗਏ। ਅਤੇ ਨਾਲ ਇਹ ਗੱਲ ਚੇਤੇ ਰੱਖਣੀ ਹੈ ਕਿ ਬਿਨ ਨਾਵੈਂ ਕਿਛ ਸੰਗ ਨਾ ਜਾਣਨਾ, ਬਿਨ ਨਾਵੈਂ ਕਿਛ ਸੰਗ ਨਾ ਜਾਣਨਾ, ਬਿਨ ਨਾਵੈਂ ਕਿਛ। ਲਓ ਹੁਣ ਦੂਜੇ ਪਦ ਵਿੱਚ ਪਾਤਸ਼ਾਹ ਫਰਮਾਉਂਦੇ ਹਨ,
ਰਹਾਓ ਕੀ ਚਹੈ ਰਸ ਭੋਗ, ਖੁਸ਼ੀਆਂ ਮਨ ਕੇਰੀ, ਧਨ ਲੋਕਾਂ ਤਨ ਪਸ ਮੈਂ ਢੇਰੀ।
ਆਖਿਆ ਇਹ ਗੱਲ ਸਦਾ ਚੇਤੇ ਰੱਖਣੀ, ਮਨੁੱਖ ਦੇ ਕੋਲ ਚਾਰ ਪੈਸੇ ਆ ਜਾਣ, ਫਿਰ ਇਹ ਰਸ ਭੋਗ ਕਰਨਾ, ਫਿਰ ਇਹ ਮਨੋਰੰਜਨ ਦੀਆਂ ਚੀਜ਼ਾਂ ਇਕੱਠੀਆਂ ਕਰਦਾ, ਆਹ ਵੀ ਚਾਹੀਦਾ, ਉਹ ਵੀ ਚਾਹੀਦਾ, ਆਹ ਵੀ ਚਾਹੀਦਾ। ਪਰ ਪਾਤਸ਼ਾਹ ਕਹਿੰਦੇ ਗੱਲ ਯਾਦ ਰੱਖੋ, ਧਨ ਲੋਕਾਂ ਤਨ ਭਸਮੇ ਢੇਰ, ਇਹ ਜਿਹੜਾ ਬਹੁਤਾ ਇਕੱਠਾ ਕਰ ਰਹੇ ਹੋ ਨਾ, ਇਹ ਦੂਜਿਆਂ ਵਾਸਤੇ ਹੈ। ਇਹ ਉਹ ਸਾਂਭਣ ਲਈ ਤਿਆਰ ਕਮਰ ਕਸੇ ਕਰੀ ਬੈਠੇ ਨੇ, ਉਹਨਾਂ ਕਦੋਂ ਬਾਪੂ ਵਿਦਾ ਹੋਵੇ ਤੇ ਕਦੋਂ ਅਸੀਂ ਕਬਜ਼ਾ ਕਰੀਏ। ਧਨ ਲੋਕਾਂ ਤਨ ਭਸਮੇ ਢੇਰੀ, ਇਹ ਸਰੀਰ ਨੇ ਇੱਕ ਦਿਨ ਭਸਮ ਦੀ ਸੁਆਹ ਦੀ ਢੇਰੀ ਬਣ ਜਾਣਾ ਹੈ।
ਖਾਕੂ ਖਾਕ ਰਲੈ ਸਭ ਫੈਲ, ਬਿਨ ਸ਼ਬਦ ਨਹੀਂ ਉਤਰੈ ਮੈਲ।
ਇਹ ਸਰੀਰ ਇੱਕ ਦਿਨ ਖਾਕੂ ਖਾਕ ਰਲੈ, ਇਹ ਮਿੱਟੀ ਦਾ ਬਣਿਆ ਸਰੀਰ ਮਿੱਟੀ ਵਿੱਚ ਰਲ ਜਾਏ। ਸਭ ਉਤਰੈ ਫੈਲ, ਆ ਜਿਤਨਾ ਫੈਲਦਾ ਮਤਲਬ ਹੈ ਫਲਾਵਟ, ਆ ਜਿਤਨੇ ਖਲਾਰੇ ਕੀਤੇ ਹੋਏ। ਗੁਰੂ ਪਾਤਸ਼ਾਹ ਦੇ ਕਹਿੰਦੇ ਨੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਬਿਥਾਰ। ਉਹ ਬਹੁਤੇ ਪ੍ਰੋਗਰਾਮ ਨਹੀਂ ਬਣਾਉਂਦੇ, ਕਹਿੰਦੇ ਠੀਕ ਹੈ ਜੋ ਮੇਰਾ ਅਕਾਲ ਪੁਰਖ ਕਰੇਗਾ ਠੀਕ ਹੈ। ਤੂੰ ਇਹ ਗਿਆਨ ਹੈ, ਜਿਸ ਗਿਆਨ ਨੇ ਸਾਡੇ ਅਗਿਆਨ ਨੂੰ ਦੂਰ ਕਰਨਾ ਹੈ। ਤੋ ਧਨ ਲੋਕਾਂ ਤਨ ਪਸਮੈ ਢੇਰੀ, ਖਾਕੂ ਖਾਕ ਰਲੈ ਸਭ ਫੈਲ, ਇਹ ਜਿਤਨੀ ਫਲਾਵਟ ਖਲਾਰਾ ਹੈ ਸਭ ਇੱਕ ਦਿਨ ਮਿੱਟੀ ਹੋ ਜਾਏ। ਪਰ ਇਹ ਜਿਹੜੀ ਮੈਲ ਹੈ, ਇਹ ਜਿਹੜੀ ਹੋਮੇ ਦਾ ਮੈਲ ਚੰਬੜ ਗਈ ਹੈ, ਇਹਨੂੰ ਉਤਾਰਨ ਦਾ ਕੋਈ ਤਰੀਕਾ ਵੀ ਹੈ? ਪਾਤਸ਼ਾਹ ਕਹਿੰਦੇ ਹਾਂ, ਬਿਨ ਸ਼ਬਦ ਹੈ ਨਹੀਂ ਉਤਰੈ ਮੈਲ, ਬਿਨ ਸ਼ਬਦ ਹੈ ਨਹੀਂ ਉਤਰੈ ਮੈਲ, ਬਿਨ ਸ਼ਬਦ ਹੈ। ਸ਼ਬਦ ਨੂੰ ਸਿਰਫ ਮੱਥਾ ਟੇਕਣ ਨਾਲ ਨਹੀਂ, ਸ਼ਬਦ ਨੂੰ ਕਿਸੇ ਕਾਗਜ਼ 'ਤੇ ਲਿਖ ਕੇ ਤਵੀਤ ਵਿੱਚ ਪਾਉਣ ਨਾਲ ਨਹੀਂ, ਸ਼ਬਦ ਦੀ ਵਿਚਾਰ ਨਾਲ। ਇਸੇ ਲਈ ਵਾਰ ਵਾਰ ਸਾਨੂੰ ਕਿਹਾ ਜਾਂਦਾ ਹੈ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਸ਼ਬਦ ਦੀ ਵਿਚਾਰ ਸਿੱਖ ਕਰਨ ਲੱਗ ਪਏਗਾ, ਇਹਦੀ ਅਗਿਆਨਤਾ ਦਾ ਅੰਧੇਰਾ ਮਿਟ ਜਾਏਗਾ।
ਗੀਤ ਰਾਗ ਘਨ ਤਾਲ ਸੇ ਕੂਰੇ, ਤ੍ਰਿਹੁ ਗੁਣ ਉਪਜੈ ਬਿਨ ਸੈ ਦੂਰੇ।
ਪਾਤਸ਼ਾਹ ਕਹਿੰਦੇ ਨੇ ਗੀਤ ਰਾਗ ਘਨ ਤਾਲ ਸੇ ਕੂਰੇ। ਦੇਖਦੇ ਹੋ ਤੁਸੀਂ ਹੁਣ ਸਾਡੇ ਵਿਆਹ ਸ਼ਾਦੀਆਂ ਵਿੱਚ ਕੀ ਹੁੰਦਾ, ਕਦੇ ਕਦੇ ਉਹ ਸਮਾਂ ਵੀ ਯਾਦ ਆਉਂਦਾ ਜਦੋਂ ਬਰਾਤ ਆਉਣੀ, ਕਹਿਣਾ ਜੀ ਹੁਣ ਪੇਸ਼ਕਾਰਾ ਲੱਗੇਗਾ, ਹੁਣ ਟਿਕਾਓ ਹੋਵੇਗਾ, ਫਿਰ ਸ਼ਬਦ ਪੜ੍ਹੇ ਜਾਂਦੇ ਸਨ, ਢੋਲਕੀ ਤੇ ਚਿਮਟੇ ਤੇ ਥੈਣੇ ਤੇ ਹਮਗਰ ਸਾਜਨ ਆਏ, ਪੰਥ ਰਤਨ ਯਾਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸਨ, ਬਈ ਹੁਣ ਉਹਨਾਂ ਨੂੰ ਸੱਜਣ ਕਹੀਏ ਜਿਨ੍ਹਾਂ ਦੇ ਗਲ ਵਿੱਚ ਪਈਆਂ ਨੇ ਪੱਗਾਂ, ਅਤੇ ਜਿਹੜੇ ਪੀ ਪੀ ਕੇ ਅਤੇ ਕਮਲੇ ਹੋਏ ਫਿਰਦੇ, ਉਹਨਾਂ ਨੂੰ ਸੱਜਣ ਕਹੀਏ? ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਵੀ ਹਮਗਰ ਪੂਤਨੇ ਆਏ, ਅਸੀਂ ਕਹਿੰਦੇ ਹਮਗਰ ਸਾਜਨ ਆਏ। ਤੋ ਗੁਰਦੇਵ ਸਾਨੂੰ ਗਿਆਨ ਬਖਸ਼ਦੇ ਨੇ, ਇਹ ਜਿਤਨੀਆਂ ਚੀਜ਼ਾਂ ਨੇ, ਗੀਤ ਰਾਗ ਘਨ ਤਾਲ ਸੇ ਕੂਰੇ, ਕੂੜੇ ਦਾ ਮਤਲਬ ਜਿਹੜੇ ਝੂਠੀਆਂ ਚੀਜ਼ਾਂ ਨਾਲ ਜੋੜਨ ਵਾਲੇ ਨੇ ਤ੍ਰੈ ਗੁਣ ਉਪਜੈ ਇਹਨਾਂ ਦੇ ਵਿੱਚੋਂ ਬਾਈ ਤਿੰਨੇ ਗੁਣਾਂ ਦਾ ਪ੍ਰਭਾਵ ਪੈਦਾ ਹੁੰਦਾ ਔਰ ਜਿਹੜਾ ਗਿਆਨ ਹੈ ਉਹ ਮਨੁੱਖ ਦੇ ਅੰਦਰੋਂ ਖੰਭ ਲਾ ਕੇ ਉੱਡ ਜਾਂਦਾ ਤਥਾ ਉਹਦੇ ਮਨ ਦੀ ਸ਼ਾਂਤੀ ਖਤਮ ਹੋ ਜਾਂਦੀ ਹੈ
ਦੂਜੀ ਦੁਰਮਤ ਦਰਦ ਨਾ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ
ਸਤ ਸੰਗਤ ਮੈਂ ਤੇ ਕੁਰਬਾਨ ਜਾਂਦਾ ਸਤਿਗੁਰੂ ਜੀ ਤੋਂ ਜਿਨ੍ਹਾਂ ਨੇ ਹਰ ਪੰਗਤੀ ਦੇ ਅੰਦਰ ਪਹਿਲਾਂ ਸਵਾਲ ਫਿਰ ਜਵਾਬ ਪਹਿਲਾਂ ਸਾਡੀ ਤਕਲੀਫ ਦੱਸੀ ਫਿਰ ਉਹਦਾ ਇਲਾਜ ਦੱਸਦਾ ਇਹੋ ਜਿਹਾ ਗੁਰੂ ਨਹੀਂ ਜੀ ਕਿਤੇ ਲੱਭਣਾ ਲੋਕਾਂ ਦੇ ਪਿੱਛੇ ਜਾਓਗੇ ਕੋਈ ਆਖੇਗਾ ਵੀਰਵਾਰ ਆਇਆ ਕਰੋ ਸੱਤ ਵੀਰਵਾਰ ਆਓ ਆਹ ਕਰੋ ਇੱਥੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਆਓ ਗੁਰੂ ਦੇ ਸ਼ਬਦ ਨਾਲ ਜੁੜੋ ਨਾਲ ਦੀ ਨਾਲ ਤੁਹਾਡੇ ਸਵਾਲ ਦਾ ਜਵਾਬ ਮਿਲੇਗਾ ਪਾਤਸ਼ਾਹ ਕਹਿੰਦੇ ਦੂਜੀ ਦੁਰਮਤ ਦਰਦ ਨਾ ਜਾਏ ਇਹ ਜਿਹੜੀ ਖੋਟੀ ਮਤ ਹੈ ਨਾ ਜਿਸ ਖੋਟੀ ਮਤ ਨੇ ਸਾਨੂੰ ਗਲਤ ਪਾਸੇ ਲਾਇਆ ਇਹਦੇ ਤੋਂ ਪੈਦਾ ਹੋਇਆ ਦਰਦ ਕਦੇ ਵੀ ਦੂਰ ਨਹੀਂ ਹੋ ਸਕਣਾ ਕਿਵੇਂ ਹੋਵੇਗਾ ਛੂਟੇ ਗੁਰਮੁਖ ਦਾਰੂ ਗੁਣ ਗਾਏ ਬਸ ਜਦੋਂ ਗੁਰੂ ਦੇ ਪਾਵਨ ਪਾਵਨ ਸ਼ਬਦਾਂ ਨੂੰ ਗਾਵਾਂਗੇ ਇਹ ਦਾਰੂ ਹੈ ਇਹ ਸਾਡੇ ਅੰਦਰ ਗਿਆਨ ਪੈਦਾ ਕਰੇਗਾ ਜਿਵੇਂ ਬਿਮਾਰੀ ਦਾ ਇਲਾਜ ਦਾਰੂ ਹੈ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ ਸਰਬ ਰੋਗ ਕਾ ਔਖਦ ਨਾਮ ਸਰਬ ਰੋਗ ਕਾ ਕਲਿਆਣ ਰੂਪ ਮੰਗਲ ਗੁਣ ਗਾਮ ਕਲਿਆਣ ਰੂਪ ਮੰਗਲ ਗੁਣ ਗਾਮ ਚਲੀਏ
ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜ੍ਹੇ ਨਾਟਸਾਲਾ
ਆਖਿਆ ਕੁਝ ਲੋਕ ਦਿਖਾਵੇ ਦੇ ਕਰਮ ਕਰਦੇ ਨੇ ਮਤ ਕੋਈ ਧੋਤੀ ਬੰਨਣ ਵਾਲਾ ਨਾਰਾਜ਼ ਹੋ ਜਾਏ ਮਤਾ ਕੋਈ ਤਿਲਕ ਲਾਉਣ ਵਾਲੇ ਨੂੰ ਤਕਲੀਫ ਹੋ ਜਾਏ ਜੇ ਕੋਈ ਦਿਖਾਵੇ ਮਾਤਰੇ ਕੰਮ ਕਰਦਾ ਤੇ ਪਾਤਸ਼ਾਹ ਕਹਿੰਦੇ ਇਹਨਾਂ ਦਾ ਕੋਈ ਮਨ ਨਾਲ ਸੰਬੰਧ ਨਹੀਂ ਇਹਦਾ ਦਿਖਾਵਾ ਬਣ ਜਾਏਗਾ ਧੋਤੀ ਉਜਲ ਤਿਲਕ ਗਲ ਮਾਲਾ ਬੜੀ ਸਫੈਦ ਬੁਰਾਕ ਚਿੱਟੀ ਧੋਤੀ ਬੰਨ ਲਵੇ ਮੱਥੇ ਤੇ ਤਿਲਕ ਲਾ ਲੇ ਗਲ ਦੇ ਲੱਲੇ ਨੂੰ ਸਿਹਾਰੀ ਹੈ ਗਲ ਵਿੱਚ ਮਾਲਾ ਵੀ ਪਾ ਲਵੇ ਤੇ ਅੰਤਰ ਕ੍ਰੋਧ ਪੜੇ ਨਾਟਸ ਅੰਦਰ ਗੁੱਸਾ ਭਰਿਆ ਪਿਆ ਅੰਦਰ ਕ੍ਰੋਧ ਭਰਿਆ ਪਿਆ ਇਹਦਾ ਫਿਰ ਉਹ ਹੈ ਜਿਵੇਂ ਕਿਧਰੇ ਨਾਟਕ ਚੇਟਕ ਸਿਖਾਇਆ ਜਾਂਦਾ ਜਾਂ ਨੱਚਣਾ ਸਿਖਾਇਆ ਜਾਂਦਾ ਸਿਰਫ ਉਸ ਤੋਂ ਬਿਨਾਂ ਹੋਰ ਇਹ ਕੁਝ ਵੀ ਨਹੀਂ ਇਸੇ ਲਈ ਪਾਤਸ਼ਾਹ ਨੇ ਫਰਮਾਇਆ ਸੰਤੋ ਸਾਗਰ ਪਾਰੇ ਉਤਰੀਐ ਸੰਤੋ ਸਾਗਰ ਪਾਰੇ ਉਤਰੀਐ ਸੰਤੋ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਸੋ ਗੁਰ ਪ੍ਰਸਾਦੀ ਤਰੀਐ ਸੋ ਗੁਰ ਪ੍ਰਸਾਦੀ ਤਰੀਐ ਗੁਰ ਪ੍ਰਸਾਦੀ ਤੋਂ ਪਾਤਸ਼ਾਹ ਕਹਿੰਦੇ ਨੇ ਜਿਹੜੇ ਦਿਖਾਵੇ ਦੇ ਕੰਮ ਨੇ ਇਹਨਾਂ ਨਾਲ ਕਦੇ ਵੀ ਉਸ ਮੈਲ ਨੂੰ ਧੋਤਾ ਨਹੀਂ ਜਾ ਸਕਦਾ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪਣੇ ਨਾਟਸਾਲਾ
ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ
ਦਾਸ ਤੇ ਇਤਨਾ ਦ੍ਰਿੜਤਾ ਨਾਲ ਕਹਿ ਸਕਦਾ ਜੇ ਗੁਰੂ ਕੇ ਗੁਰਸਿੱਖ ਮਾਈ ਪਾਈ ਇੰਨੇ ਪਿਆਰ ਨਾਲ ਬਾਣੀ ਪੜ੍ਹਨ ਜਿਵੇਂ ਸਿੰਘ ਸਾਹਿਬ ਪੜ੍ਹਦੇ ਨੇ ਪਰ ਅਸੀਂ ਤੇ ਫਾਰਮੈਲਿਟੀ ਕਰਨ ਲੱਗ ਪਏ ਕੋਈ ਆਉਂਦਾ ਜੀ ਮੈਂ 15 ਮਿੰਟਾਂ ਵਿੱਚ ਜਪਜੀ ਸਾਹਿਬ ਪੜ੍ਹਦਾ ਕੋਈ ਆਉਂਦਾ ਮੈਂ ਅੱਧੇ ਘੰਟੇ ਸੁਖਮਨੀ ਸਾਹਿਬ ਵੀ ਪੜ੍ਹ ਦੇਣਾ ਹੁਣ ਦੱਸੋ ਕਿੰਨਾ ਕੁ ਪਿਆਰ ਹੈ ਇਹ ਤੁਸੀਂ ਆਪ ਸੋਚ ਲਓ ਪੜ੍ਹਨ ਦਾ ਤਾਂ ਹੀ ਲਾਭ ਹੈ ਜੇ ਉਹਨੂੰ ਸਮਝਿਆ ਵੀ ਜਾਏ, ਅਤੇ ਜਦੋਂ ਸਮਝ ਲਵਾਂਗੇ ਫਿਰ ਅਗਿਆਨਤਾ ਦਾ ਅੰਧੇਰਾ ਦੂਰ ਹੋਵੇਗਾ। ਪਾਤਸ਼ਾਹ ਕਹਿੰਦੇ ਨੇ ਨਾਮ ਵਿਸਾਰ ਮਾਇਆ ਮਦ ਪੀਆ। ਭਾਈ ਗੁਰੂ ਕਿਸੇ ਕੋਲ ਭਾਵੇਂ ਕਿੰਨੀ ਮਾਇਆ ਹੋਵੇ, ਉਹ ਅੰਮ੍ਰਿਤ ਵੇਲੇ ਵੀ ਉੱਠੇ, ਉਹ ਇਸ਼ਨਾਨ ਵੀ ਕਰੇ, ਵਾਹਿਗੁਰੂ ਦਾ ਸਿਮਰਨ ਵੀ ਕਰੇ, ਨਿਤਨੇਮ ਵੀ ਕਰੇ, ਬਸ ਉਹਨੂੰ ਕਦੇ ਮਾਇਆ ਦਾ ਨਸ਼ਾ ਚੜ੍ਹ ਹੀ ਨਹੀਂ ਸਕਦਾ। ਗੁਰੂ ਸਾਹਿਬ ਨੇ ਤਾਂ ਚਾਰ ਕੰਮ ਸਾਨੂੰ ਸਾਰਿਆਂ ਨੂੰ ਦੱਸੇ ਸਨ, ਤੁਸੀਂ ਆਖੋਗੇ ਕਿਹੜੇ ਕੰਮ? ਮੈਨੂੰ ਇੱਕ ਕਰਨੀ ਵਾਲੇ ਗੁਰਸਿੱਖ ਸਾਡੇ ਬਜ਼ੁਰਗ ਸਨ ਠੇਕੇਦਾਰ ਗੁਰਦਿਆਲ ਸਿੰਘ ਜੀ, ਉਹਨਾਂ ਨੇ ਕਿਉਂਕਿ ਉਹ ਕਰਦੇ ਸਨ, ਮੈਨੂੰ ਸਵੇਰੇ ਸਵੇਰੇ ਬਾਜ਼ਾਰ 'ਚ ਮਿਲੇ। ਮੈਂ ਫਤਿਹ ਬੁਲਾਈ ਅਤੇ ਪੁੱਛਿਆ ਬਾਪੂ ਜੀ ਕਿੱਥੇ ਚੱਲੇ ਹੋ? ਕਹਿੰਦੇ ਜੀ ਗੁਰੂ ਸਾਹਿਬ ਨੇ ਚਾਰ ਕੰਮ ਕਹੇ ਨੇ ਹਰ ਗੁਰਸਿੱਖ, ਦੋ ਮੈਂ ਕਰਿਆ ਹਾਂ, ਦੋ ਮੈਂ ਕਰਨ ਚੱਲਿਆ। ਮੈਂ ਕਿਹਾ ਮੈਨੂੰ ਵੀ ਦੱਸੋ। ਕਹਿੰਦੇ ਤੁਸੀਂ ਤਾਂ ਗਿਆਨੀ ਹੋ। ਮੈਂ ਕਿਹਾ ਗਿਆਨੀ ਘੁਆ ਲੈਣਾ ਜਾਂ ਕਹਿ ਲੈਣਾ ਕਾਫੀ ਨਹੀਂ, ਗਿਆਨੀ ਉਹ ਹੈ ਜਿਹੜਾ ਪ੍ਰੈਕਟੀਕਲ ਕਰਦਾ। ਕਹਿਣਗਾ ਸ਼ਬਦ ਤੇ ਤੁਸੀਂ ਪੜ੍ਹਿਆ ਹੋਣਾ, ਅੰਤਰ ਗੁਰ ਆਰਾਧਣਾ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਜਿਹਵਾ ਜਪ ਗੁਰ ਨਾਉ, ਜਿਹਵਾ। ਇਹ ਦੋ ਕੰਮ ਹੋ ਗਏ, ਅੰਤਰ ਗੁਰ ਆਰਾਧਨਾ ਹਿਰਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ, ਜਿਹਵਾ ਰਸਨਾ ਨਾਲ ਨਿਤਨੇਮ ਬਾਣੀ ਪੜ੍ਹਨੀ, ਅਤੇ ਨੇਤਰੀ ਸਤਿਗੁਰ ਪੇਖਣਾ, ਨੇਤਰੀ ਸਤਿਗੁਰ ਪੇਖਣਾ। ਸ਼੍ਰਵਣੀ ਸੁਣਨਾ ਗੁਰ ਨਾਉ, ਸ਼੍ਰਵਣੀ ਸੁਣਨਾ ਗੁਰ ਨਾਉ, ਬਸ ਫਿਰ ਸਤਿਗੁਰੂ ਗਰੰਟੀ ਦਿੰਦੇ ਨੇ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ। ਤਾਂ ਗੁਰਦੇਵ ਨੇ ਫਰਮਾਇਆ ਜਿਨ੍ਹਾਂ ਮਨੁੱਖਾਂ ਨੇ ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀਂ ਸੁਖ ਥੀਆ, ਉਹਨਾਂ ਨੂੰ ਕਦੇ ਸੁੱਖ ਨਹੀਂ ਹੋ ਸਕਦਾ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਗੁਰੂ ਦੀ ਭਗਤੀ ਕੀ ਹੈ? ਗੁਰੂ ਦੇ ਦੱਸੇ ਅਨੁਸਾਰ ਚੱਲਣਾ।
ਸੂਕਰ ਸਵਾਨ ਗਰਦਬ ਮੰਝਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ।
ਠੀਕ ਹੈ, ਦੇਖਣ ਨੂੰ ਅਸੀਂ ਮਨੁੱਖ ਲੱਗਦੇ ਹਾਂ, ਪਰ ਜੇ ਮਨੁੱਖਾਂ ਵਾਲੇ ਕੰਮ ਨਹੀਂ ਤਾਂ ਫਿਰ ਆਹ ਸਭ ਕੁਝ ਸਾਡੇ ਤੇ ਹੀ ਟੁੱਕ ਜਾਣਾ। ਸੂਕਰ ਕਹਿੰਦੇ ਸੂਰ ਨੂੰ, ਸੂਰ ਗੰਦਗੀ ਖਾਂਦਾ। ਸਵਾਨ ਕਹਿੰਦੇ ਕੁੱਤੇ ਨੂੰ, ਇਸੇ ਤਰ੍ਹਾਂ ਖੋਤਾ ਮੰਝਾਰ ਬਿੱਲਾ, ਇਹਨਾਂ ਵਰਗੀ ਉਸ ਦੀ ਬਿਰਤੀ ਬਣ ਜਾਂਦੀ ਹੈ। ਪਸ਼ੂ ਮਲੇਛ ਨੀਚ ਚੰਡਾ, ਕੌਣ? ਇਹ ਸਾਰੇ ਦੋਸ਼ ਕਿਹਦੇ ਵਿੱਚ ਆ ਜਾਂਦੇ ਨੇ? ਪੜ੍ਹੋ ਕਦੇ ਸਹਿਸਕ੍ਰਿਤੀ ਸਲੋਕ, ਪਾਤਸ਼ਾਹ ਕਹਿੰਦੇ ਨੇ ਗੁਰਮੰਤਰਹੀਣ ਸੇ ਜੋ ਪ੍ਰਾਣੀ ਦਿਰਗੰਤ ਜਨਮ ਭ੍ਰਸ਼ਟਣ, ਕੂਕਰਾ ਸ਼ੂਕਰਾ ਗਰਦਬਾ ਕਾਕਾ ਸਰਪਨਾ ਤੁਲ। ਮੈਂ ਆਖਾਂ ਤੁਸੀਂ ਸ਼ਾਇਦ ਗੁੱਸਾ ਮੰਨੋਗੇ, ਪਰ ਗੁਰੂ ਸਾਹਿਬ ਕਹਿ ਰਹੇ ਨੇ ਜਿਹੜਾ ਬੰਦਾ ਗੁਰੂ ਕਾ ਉਪਦੇਸ਼ ਨਹੀਂ ਮੰਨਦਾ, ਅੰਮ੍ਰਿਤਪਾਨ ਨਹੀਂ ਕਰਦਾ, ਉਹ ਤੇ ਇਹੋ ਜਿਹਾ। ਹਾਂਜੀ,
ਗੁਰ ਤੇ ਮੋਹ ਫੇਰੇ ਤਿੰਨ ਜੋਨ ਭਵਾਈਐ, ਬੰਧਨ ਬਾਧਿਆ ਆਈਐ ਜਾਈਐ।
ਬਸ ਜਿਸਨੇ ਗੁਰੂ ਤੋਂ ਮੂੰਹ ਫੇਰ ਲਿਆ, ਗੁਰੂ ਤੋਂ ਮੂੰਹ ਫੇਰਨਾ ਕੀ ਹੈ? ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨਿਆ, ਤਿੰਨ ਜੋਨ ਪਵਾਈਐ। ਜੋਨ ਦੇ ਨੰਨੇ ਨੂੰ ਸੈਨੂੰ ਨੂੰ ਜੋਨੀਆਂ ਵਿੱਚ ਪਵਾਇਆ ਜਾਂਦਾ ਹੈ, ਔਰ ਬੰਧਨ ਬੰਧਿਆ ਆਈਐ ਜਾਈਐ। ਉਹਦਾ ਫਿਰ ਜੰਮਣ ਮਰਨ ਦਾ ਗੇੜ ਕੋਈ ਮੁਕਾ ਨਹੀਂ ਸਕਦਾ।
ਗੁਰਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ ਕਿਰਤਾਰਥ।
ਗੁਰਸੇਵਾ ਤੇ ਲਹਿ ਪਦਾਰਥ, ਜਿਹਨਾਂ ਪਦਾਰਥਾਂ ਲਈ ਮਨੁੱਖ ਦੌੜਦਾ, ਇੱਕ ਤਾਂ ਉਹ ਪਦਾਰਥ ਨੇ, ਇੱਕ ਇੱਥੇ ਪਦਾਰਥ ਦੇ ਥੱਤੇ ਨੂੰ ਔਂਕੜ ਹੈ, ਇਹਦਾ ਮਤਲਬ ਹੈ ਨਾਮ ਰੂਪੀ ਪਦਾਰਥ। ਗੁਰੂ ਦੀ ਸੇਵਾ ਕਰਕੇ ਗੁਰੂ ਦੀ ਸਿੱਖਿਆ ਨਾਲ ਚੱਲਣ ਵਾਲੇ ਨੂੰ ਇਹ ਨਾਮ ਰੂਪੀ ਪਦਾਰਥ ਮਿਲ ਜਾਂਦਾ। ਹਿਰਦੈ ਨਾਮ ਸਦਾ ਕਿਰਤਾਰਥ, ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਹੈ ਉਹ ਸਦਾ ਇਹਨਾਂ ਵਿਕਾਰਾਂ ਤੋਂ ਕਿਰਤਾਰਥ ਰਹਿੰਦਾ, ਬਚਿਆ ਰਹਿੰਦਾ।
ਸਾਚੀ ਦਰਗਹਿ ਪੂਛਨਾ ਹੋਏ, ਮਾਨੇ ਹੁਕਮ ਸੀਜੈ ਦਰ ਸੋਏ।
ਆਖਿਆ ਵਾਹਿਗੁਰੂ ਦੀ ਦਰਗਾਹ ਵਿੱਚ ਉਹਨਾਂ ਨੂੰ ਫਿਰ ਕੋਈ ਰੋਕਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਆ ਦੇਖੋ ਨਾ, ਕਿਸੇ ਸਮਾਗਮ ਵਿੱਚ ਆਪਾਂ ਜਾਂਦੇ ਹਾਂ, ਜਿਹਦੇ ਸਾਡੇ ਕੋਲ ਪਾਸ ਹੋਵੇ ਅਗਲਿਆਂ ਦੇ ਲੰਘ ਜਾਓ ਜੀ, ਅਤੇ ਜੇ ਪਾਸ ਨਾ ਹੋਵੇ ਉਹਨੇ ਇੱਥੇ ਰੁਕੋ ਜੀ, ਪਿੱਛੇ ਹਟੋ ਜੀ, ਤੁਸੀਂ ਨਹੀਂ ਜਾ ਸਕਦੇ ਅੰਦਰ। ਇੰਨੀ ਗੱਲ ਹੈ। ਦੇਖੋ ਗੁਰੂ ਨੇ ਕਿੰਨਾ ਸੌਖਾ ਜਿਹਾ ਤਰੀਕਾ ਸਮਝਿਆ। ਜਿਹਦੇ ਕੋਲ ਨਾਮ ਰੂਪੀ ਪਾਸ ਹੈ, ਜਿਹਨੇ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਜੀਵਿਆ, ਸਾਚੀ ਦਰਗਾਹ ਪੂਛ ਨਾ ਹੋਏ, ਮਾਨੈ ਹੁਕਮ ਸੀਜੇ ਦਰਸ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨੇਗਾ ਭਾਈ, ਸੀਜੇ ਦਾ ਮਤਲਬ ਕਾਮਯਾਬ ਹੋ ਜਾਏਗਾ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਸਨਮਾਨਿਆ ਜਾਏਗਾ।
ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ, ਰਹੈ ਰਜਾਈ ਹੁਕਮ ਪਛਾਣੈ।
ਹੁਣ ਸਤਿਗੁਰੂ ਦਾ ਮਿਲਣਾ ਕੀ ਹੈ? ਸਤਿਗੁਰੂ ਦੇ ਕਹੇ ਅਨੁਸਾਰ ਚੱਲ। ਤੁਸੀਂ ਸਾਰੇ ਆਉਂਦੇ ਹੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਪਰ ਕਦੇ ਪਤਾ ਤੁਹਾਨੂੰ ਗੁਰੂ ਰਾਮਦਾਸ ਜੀ ਨੇ ਕੀ ਆਖਿਆ? ਉਹਨਾਂ ਆਖਿਆ, ਗੁਰਸਿੱਖੋ, ਜੇ ਆਪਣਾ ਜੀਵਨ ਸਫਲ ਕਰਨਾ ਚਾਹੁੰਦੇ ਹੋ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਬਸ ਠੀਕ। ਤੋ ਸਤਿਗੁਰ ਮਿਲੈ ਤਾਂ ਤਿਸ ਕੋ ਜਾਣੈ, ਰਹਿ ਰਜਾਈ ਹੁਕਮ ਪਛਾਣੈ। ਹਾਂਜੀ,
ਹੁਕਮ ਪਛਾਣ ਸੱਚੈ ਦਰਵਾਸ, ਕਾਲ ਬਿਕਾਲ ਸ਼ਬਦ ਭਏ ਨਾਸ।
ਹੁਕਮ ਨੂੰ ਪਛਾਣ ਕੇ ਸੱਚੈ ਦਰਵਾਸ, ਦਰ ਦੇ ਰਾਰੇ ਨੂੰ ਸਿਹਾਰੀ ਹੈ, ਸੱਚੀ ਦਰਗਾਹ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ। ਉਹਨਾਂ ਨੂੰ ਰੇਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਵ, ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ। ਰੋਜ਼ ਪੜ੍ਹਦੇ ਹਾਂ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਤੋ ਪਾਤਸ਼ਾਹ ਕਹਿੰਦੇ ਉਹਨਾਂ ਲਈ ਇਹ ਕਾਲ ਬਿਕਾਲ ਇਹ ਸਭ ਡਰਾਉਣੀਆਂ ਚੀਜ਼ਾਂ ਦੁਖਦਾਈ, ਸ਼ਬਦ ਬਹੇ ਨਾਸ। ਸ਼ਬਦ ਬਹੇ ਨਾਸ ਕਿਵੇਂ? ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ, ਸ਼ਬਦ ਦੀ ਵਿਚਾਰ ਕਰਕੇ, ਸ਼ਬਦ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਉਹਨਾਂ ਦੇ ਗਲੋਂ ਇਹ ਸਭ ਲੈ ਗਏ।
ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੈ ਹੈ ਇਹੋ ਜਿਸ ਕਾ।
ਅਤੀਤ ਕਹਿੰਦੇ ਨੇ ਉਦਾਸ ਨੂੰ, ਅਤੀਤ ਕਹਿੰਦੇ ਨੇ ਉਪਰਾਮ ਨੂੰ, ਅਤੀਤ ਕਹਿੰਦੇ ਨੇ ਤਿਆਗੀ। ਗੁਰਦੇਵ ਕਹਿੰਦੇ ਨੇ ਇਹ ਜੋ ਕੁਝ ਵੀ ਹੈ ਨਾ, ਇਹਦਾ ਅਵਮਾਨ ਨਾ ਕਰੇ, ਬਸ ਰਹਿ ਅਤੀਤ ਜਾਣੈ ਸਭ ਤਿਸ ਕਾ। ਕਲਗੀਆਂ ਵਾਲੇ ਪਾਤਸ਼ਾਹ ਨੇ ਦੱਸਿਆ, ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਰਹਾਓ ਜਤ ਕੀ ਜਟਾ, ਜੋਗ ਕੋ ਮੱਜਨ ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮੋ ਉਪਦੇਸੋ, ਨਾਮ ਵਿਭੂਤ ਲਗਾਓ। ਇਹ ਨਹੀਂ ਤੁਸੀਂ ਰੋਟੀ ਖਾਣੀ ਨਹੀਂ, ਵਰਤੀ ਰੱਖੀ ਰੱਖਣਾ ਨਾ, ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭਾਇਬੋ, ਹਵੈ ਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੈ ਭਾਵੈ। ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੈ ਹੈ ਇਹ ਜਿਸ ਕਾ। ਜਿਹਨੇ ਦਿੱਤਾ ਹੈ ਉਹਦੇ ਅੱਗੇ ਅਰਪਣ ਕਰ ਦੇਵੇ, ਮੇਰਾ ਬੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਧਕੋ ਸੌਣ ਤੇ ਕਿਆ ਲਾਗੈ ਮੇਰਾ
ਨਾ ਉਹ ਆਵੈ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ
ਲਓ ਗੁਰੂ ਪਾਤਸ਼ਾਹ ਨੇ ਗਰੰਟੀ ਦੇ ਦਿੱਤੀ ਨਾ ਉਹ ਆਵੈ ਨਾ ਉਹ ਜਾਏ ਉਹਦਾ ਜੰਮਣ ਮਰਨ ਦਾ ਗੇੜਾ ਮੁੱਕ ਗਿਆ ਕਿਉਂ ਨਾਨਕ ਸਾਚੇ ਸਾਚ ਸਮਾਏ ਸਾਚ ਦੇ ਚੱਟੇ ਨੂੰ ਸਿਹਾਰੀ ਹੈ ਉਹ ਸੱਚ ਵਿੱਚ ਸਮਾ ਗਏ ਨੇ ਜਿਵੇਂ ਰੋਜ਼ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ ਜਿਉਂ ਜਲ ਮੈਂ ਜਲ ਆਏ ਖਟਾਨਾ ਜਿਉਂ ਜਲ ਮੈਂ ਜਲ ਆਏ ਖਟਾਨਾ ਜਿਉਂ ਜਲ ਮੈਂ ਤਿਉਂ ਜੋਤੀ ਸੰਗ ਜੋਤ ਸਮਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਨਾਨਕ ਪ੍ਰਭ ਕੈ ਸਦ ਕੁਰਬਾਨ ਪੜੋ ਜੀ ਫਤਿਹ ਬਣ
ਰਹਿ ਅਤੀਤ ਜਾਣੈ ਸਭ ਤਿਸਕਾ ਤਨ ਮਨ ਅਰਪੈ ਹੈ ਇਹੋ ਜਿਸਕਾ ਨਾ ਉਹ ਆਵੈ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।